નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਚ ਜਾਰਡਨ ਦੇ ਅਮਾਨ ਪਹੁੰਚ ਗਏ ਨੇ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਵੋਟਰ ਸੂਚੀਆਂ ਤੋਂ ਜਾਲੀ ਵੋਟਰਾਂ ਨੂੰ ਹਟਾਉਣ ਲਈ ਵਿਸ਼ੇਸ਼ ਗਹਿਣ ਸੋਧ ਐਸਆਈਆਰ ਕੀਤੀ ਗਈ। ਲੋਕ ਸਭਾ ਨੇ ਸਾਲ 2025-26 ਲਈ ਗ੍ਰਾਂਟਾਂ ਲਈ ਜ਼ਿਮਨੀ ਮੰਗਾਂ ਦੇ ਪਹਿਲੇ ਬੈਚ ਤੇ ਚਰਚਾ ਮੁੜ ਸ਼ੁਰੂ ਕੀਤੀ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ ਕਿ ਪਿਛਲੇ 11 ਸਾਲਾਂ ਵਿਚ ਦੇਸ਼ ਵਿਚ ਸੂਰਜੀ ਊਰਜਾ ਵਿਚ 46% ਦਾ ਵਾਧਾ ਹੋਇਆ ਹੈ ਤੇ ਪੰਜਾਬ ਪੁਲਿਸ ਨੇ ਦਹਿਸ਼ਤਗਰਦੀ ਅਤੇ ਜਥੇਬੰਦਿਤ ਅਪਰਾਧ ਖਿਲਾਫ਼ ਕਾਰਵਾਈ ਕਰਦਿਆਂ ਅੰਤਰਰਾਜੀ ਆਪਰੇਸ਼ਨ ਦੌਰਾਨ ਮੁੰਬਈ ਤੋਂ 2 ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਚ ਜਾਰਡਨ ਦੇ ਅਮਾਨ ਪਹੁੰਚ ਗਏ ਨੇ। ਜਾਰਡਨ ਦੇ ਪ੍ਰਧਾਨ ਮੰਤਰੀ ਡਾਕਟਰ ਜ਼ਾਫਰ ਹਸਨ ਨੇ ਸ੍ਰੀ ਮੋਦੀ ਦਾ ਰਸਮੀ ਸਵਾਗਤ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਹਵਾਈ ਅੱਡੇ ਤੇ ਨਿੱਘੇ ਸਵਾਗਤ ਲਈ ਸ੍ਰੀ ਜ਼ਾਫਰ ਹਸਨ ਦੇ ਧੰਨਵਾਦੀ ਨੇ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਏ ਕਿ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਦਵੱਲੇ ਸਬੰਧਾਂ ਨੂੰ ਵਧਾਏਗਾ। ਰਾਜਾ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ ਜਾਰਡਨ ਦੇ ਦਵੱਲੇ ਦੌਰੇ ਤੇ ਨੇ, ਜੋ 37 ਸਾਲਾਂ ਦੇ ਅਰਸੇ ਬਾਅਦ ਹੋ ਰਿਹਾ ਹੈ। ਦੋਵੇਂ ਦੇਸ਼ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰੇਗੰਢ ਮਨਾ ਰਹੇ ਨੇ। ਆਪਣੇ ਰਵਾਨਗੀ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੀ ਯਾਤਰਾ ਦੇ ਪਹਿਲੇ ਪੜਾਅ ਵਿਚ ਰਾਜਾ ਅਬਦੁੱਲਾ ਅਤੇ ਜਾਰਡਨ ਦੇ ਪ੍ਰਧਾਨ ਮੰਤਰੀ ਜਾਫਰ ਹਸਨ ਨਾਲ ਵੇਰਵੇ ਸਹਿਤ ਚਰਚਾ ਕਰਨਗੇ। ਸ੍ਰੀ ਮੋਦੀ ਅਮਾਨ ਵਿਚ ਜੀਵੰਤ ਭਾਰਤੀ ਭਾਈਚਾਰੇ ਨੂੰ ਵੀ ਮਿਲਣਗੇ, ਜਿਨ੍ਹਾਂ ਨੇ ਭਾਰਤ ਜਾਰਡਨ ਸਬੰਧਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਮਾਨ ਤੋਂ ਪ੍ਰਧਾਨ ਮੰਤਰੀ ਕੱਲ ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ ਜਾਣਗੇ। ਉਹ ਆਦਿਸ ਅਬਾਬਾ ਵਿਚ ਇਥੋਪੀਆ ਦੇ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਨਾਲ ਵੇਰਵੇ ਸਹਿਤ ਚਰਚਾ ਕਰਨਗੇ। ਆਖਰੀ ਪੜਾਅ ਤੇ ਸ੍ਰੀ ਮੋਦੀ ਬੁੱਧਵਾਰ ਨੂੰ ਓਮਾਨ ਦੇ ਮਸਕਟ ਪਹੁੰਚਣਗੇ। ਇਹ ਦੌਰਾ ਭਾਰਤ ਅਤੇ ਓਮਾਨ ਵਿਚਕਾਰ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੇ 70 ਸਾਲ ਪੂਰੇ ਹੋਣ ਸਮੇਂ ਹੋ ਰਿਹਾ ਹੈ। ਮਸਕਟ ਵਿਚ ਸ੍ਰੀ ਮੋਦੀ ਓਮਾਨ ਦੇ ਸੁਲਤਾਨ ਨਾਲ ਚਰਚਾ ਕਰਨਗੇ ਅਤੇ ਓਮਾਨ ਵਿਚ ਭਾਰਤੀ ਪ੍ਰਵਾਸੀਆਂ ਦੇ ਇਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਰਾਜ ਸਭਾ ਨੇ ਅੱਜ ਚੋਣ ਸੁਧਾਰ ਤੇ ਚਰਚਾ ਮੁੜ ਸ਼ੁਰੂ ਕੀਤੀ। ਬਹਿਸ ਵਿਚ ਹਿੱਸਾ ਲੈਂਦਿਆਂ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਦੇਸ਼ ਨਰੇਂਦਰ ਮੋਦੀ ਸਰਕਾਰ ਦੇ ਸੁਧਾਰ, ਕਾਰਗੁਜ਼ਾਰੀ ਅਤੇ ਤਬਦੀਲੀ ਦੇ ਸਿਧਾਂਤਾਂ ਤਹਿਤ ਵਿਕਾਸ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਐਸਆਈਆਰ ਦੇ ਚੱਲ ਰਹੇ ਕੰਮ ਦੀ ਜ਼ੋਰਦਾਰ ਹਮਾਇਤ ਕਰਦਿਆਂ ਕਿਹਾ ਕਿ ਵੋਟਰ ਸੂਚੀ ਵਿਚੋਂ ਨਕਲੀ ਵੋਟਰਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਵਿਸ਼ੇਸ਼ ਗਹਿਣ ਸੋਧ ਐਸਆਈਆਰ ਕੀਤੀ ਜਾ ਰਹੀ ਏ। ਮੰਤਰੀ ਨੇ ਕਿਹਾ ਕਿ ਸਰਕਾਰ ਸੁਧਾਰ ਲਿਆਉਣ ਲਈ ਵਚਨਬੱਧ ਏ। YSRCP ਦੇ YV ਸੁਬਾ ਰੈਡੀ ਨੇ ਕਿਹਾ ਕਿ ਚੋਣ ਸੁਧਾਰ ਇਕ ਨਿਰੰਤਰ ਸੁਧਾਰ ਨੇ, ਜੋ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਚੋਣਾਂ ਦੇ ਸੰਚਾਲਨ ਵਿਚ ਨਿਰਪੱਖਤਾ, ਨਤੀਜਿਆਂ ਵਿਚ ਸਪਸ਼ਟਤਾ ਅਤੇ ਜਨਤਕ ਖੁਲਾਸੇ ਵਿਚ ਪਾਰਦਰਸ਼ਤਾ ਹੋਣੀ ਚਾਹੀਦੀ ਏ। RJD ਦੇ ਸੰਜੇ ਯਾਦਵ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਚੋਣ ਸੁਧਾਰਾਂ ਲਈ ਨਵੀਂ ਪੀੜੀ ਦੇ ਸੁਧਾਰਾਂ ਦੀ ਜ਼ਰੂਰਤ ਏ, ਜੋ ਚੋਣ ਕਮਿਸ਼ਨ ਨੂੰ ਹੋਰ ਮਜ਼ਬੂਤ ਕਰਦੇ ਨੇ, ਸਿਆਸੀ ਪਾਰਟੀਆਂ ਨੂੰ ਜ਼ਿੰਮੇਵਾਰ ਬਣਾਉਂਦੇ ਨੇ ਅਤੇ ਚੋਣਾਂ ਦੌਰਾਨ ਪੈਸੇ ਦੀ ਸ਼ਕਤੀ ਦੀ ਵਰਤੋਂ ਨੂੰ ਖਤਮ ਕਰਦੇ ਨੇ। JDS ਦੇ ਐਸ਼ੀ ਦੇਵੀ ਗੌੜਾ, BRS ਦੇ KR ਸੁਰੇਸ਼ ਰੈਡੀ, ਸ਼ਿਵ ਸੈਨਾ ਦੇ ਮੁਰਲੀ ਮਿਲਿੰਦ ਦਿਓਰਾ, ਸਮਾਜਵਾਦੀ ਪਾਰਟੀ ਦੇ ਪ੍ਰੋਫੈਸਰ ਰਾਮ ਗੋਪਾਲ ਯਾਦਵ ਨੇ ਵੀ ਬਹਿਸ ਵਿਚ ਹਿੱਸਾ ਲਿਆ। ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ DGCA ਅਧੀਨ ਕੰਮ ਕਰਨ ਵਾਲੇ ਟੈਰਿਫ ਨਿਗਰਾਨੀ ਯੂਨਿਟ ਨੂੰ ਹਵਾਈ ਕਿਰਾਏ ਦੀ ਨੇੜਿਓ ਨਿਗਰਾਨੀ ਕਰਨ ਲਈ ਹੋਰ ਮਜ਼ਬੂਤ ਬਣਾਇਆ ਜਾਏਗਾ। ਅੱਜ ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਜ਼ਿਮਨੀ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਘਰੇਲੂ ਰੂਟਾਂ ਤੋਂ ਇਲਾਵਾ ਹੁਣ ਅੰਤਰਰਾਸ਼ਟਰੀ ਰੂਟਾਂ ਤੇ ਵੀ ਹਵਾਈ ਕਿਰਾਏ ਦੀ ਨਿਗਰਾਨੀ ਕੀਤੀ ਜਾ ਰਹੀ ਏ। ਉਨ੍ਹਾਂ ਕਿਹਾ ਕਿ ਜਦੋਂ ਵੀ ਹਵਾਈ ਕਿਰਾਏ ਵਿਚ ਵਾਧੇ ਦੀ ਸੰਭਾਵਨਾ ਹੁੰਦੀ ਏ ਤਾਂ ਮੰਤਰਾਲਾ ਜ਼ਰੂਰ ਕਾਰਵਾਈ ਕਰਦਾ ਹੈ।
जो टैरिफ मॉनिटरिंग यूनिट हमारे DGCA में है, उसको भी और सशक्त करके और सारे रूट हम मॉनिटर कर रहे हैं। इंटरनेशनल रूट्स भी अब मॉनिटर करने का किया है, क्योंकि हम वो दबाव एयरलाइंस पे भी हम डालना चाहेंगे कि इस तरह से जो अपॉर्चुनिटी से प्राइसिंग के सिचुएशंस कभी कभी जो बन जाते हैं वो ना हो। हमारी मिनिस्ट्री से पूरा इसके ऊपर ध्यान देते हुए हम एयर सेवा में भी एक स्पेसिफिकली हमने टैरिफ मॉनिटरिंग का भी एक सुविधा रखी है।
ਪ੍ਰਧਾਨ ਮੰਤਰੀ ਸਹਿਜ ਬਿਜਲੀ ਘਰ ਯੋਜਨਾ ਤਹਿਤ ਕੁਲ 2,86,00,000 ਘਰਾਂ ਦਾ ਬਿਜਲੀਕਰਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੀਨ ਦਿਆਲ ਉਪਾਧਿਆਇ ਗ੍ਰਾਮ ਜੋਤੀ ਯੋਜਨਾ ਤਹਿਤ 18,374 ਪਿੰਡਾਂ ਵਿਚ ਬਿਜਲੀਕਰਨ ਕੀਤਾ ਗਿਆ। ਇਨ੍ਹਾਂ ਵਿਚ ਗਰੀਬੀ ਰੇਖਾ ਤੋਂ ਹੇਠਾਂ 49,25,000 तो वध परिवार शामिल ने। ए जानकारी बिजली राज मंत्री श्रीपद नायक ने अज राज सभा विच दित्ती। लोक सभा ने साल 2025-26 लई ग्रांटा लई जिमनी मंगा दे पहले बैच दी चर्चा मुड़ शुरू कर दित्ती है। इस च संसद तो 1,32,000 करोड़ रुपए दे कुल वादू खर्च लई परवानगी दी मांग कीती गई है। इस विच खाद सबसिडियां ते 18,000 करोड़ रुपए तो वध दा खर्च शामिल है। बिल विच मंत्रालय ते विभागां विच बचत तो पूरा करन लई 90,812 करोड़ रुपए दे कुल वादू खर्च की तजवीज है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNews ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਤੋਂ ਕਰਨਾਟਕਾ ਤਮਿਲਨਾਡੂ ਅਤੇ ਤੇਲੰਗਾਨਾ ਦੇ 7 ਦਿਨਾਂ ਦੌਰੇ ਤੇ ਹੋਣਗੇ। ਉਹ ਭਲਕੇ ਕਰਨਾਟਕਾ ਦੇ ਮਾਲਵੱਲੀ ਵਿਖੇ ਆਦ ਜਗਤਗੁਰੂ ਸ੍ਰੀ ਸ਼ਿਵਰਾਤਰੀ ਸਵਰ ਸ਼ਿਵਯੋਗੀ ਮਹਾਸਵਾਮੀ ਜੀ ਦੇ 1066ਵੇਂ ਜਯੰਤੀ ਸਮਾਰੋਹ ਦਾ ਉਦਘਾਟਨ ਕਰਨਗੇ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਪਿਛਲੇ 11 ਸਾਲਾਂ ਵਿਚ ਦੇਸ਼ ਵਿਚ ਸੂਰਜੀ ਊਰਜਾ ਵਿਚ 46% ਦਾ ਵਾਧਾ ਹੋਇਆ ਹੈ। ਅੱਜ ਨਵੀਂ ਦਿੱਲੀ ਵਿਚ ਊਰਜਾ ਖੇਤਰ ਵਿਚ ਹੋਏ ਵਿਕਾਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਹੁਣ ਕੋਲੇ ਦਾ ਚੌਥਾ ਸਭ ਤੋਂ ਵੱਡਾ ਰਿਫਾਇਨਿੰਗ ਕੇਂਦਰ ਏ, ਜਿਸ ਨੇ ਪਿਛਲੇ ਸਾਲ 1 ਅਰਬ ਟਨ ਤੋਂ ਵੱਧ ਕੋਲਾ ਉਤਪਾਦਨ ਕੀਤਾ ਅਤੇ ਦਰਾਮਦ ਵਿਚ 8% ਦੀ ਕਮੀ ਆਈ ਏ। ਮੰਤਰੀ ਨੇ ਵੀ ਦਸਿਆ ਕਿ ਪੌਣ ਊਰਜਾ ਸਮਰੱਥਾ ਹੁਣ 53 ਗੀਗਾਵਾਟ ਹੋ ਗਈ ਏ। ਪੰਜਾਬ ਪੁਲਿਸ ਨੇ ਦਹਿਸ਼ਤਗਰਦੀ ਅਤੇ ਜਥੇਬੰਦਤ ਅਪਰਾਧ ਤੇ ਵੱਡੀ ਕਾਰਵਾਈ ਕਰਦਿਆਂ ਇਕ ਅੰਤਰਰਾਜੀ ਆਪਰੇਸ਼ਨ ਦੌਰਾਨ ਮੁੰਬਈ ਤੋਂ 2 ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਹ ਦੋਵੇਂ ਦੁਬਈ ਅਤੇ ਅਰਮੇਨੀਆ ਸਮੇਤ ਵਿਦੇਸ਼ੀ ਥਾਵਾਂ ਤੋਂ ਕੰਮ ਕਰ ਰਹੇ ਸਨ।
2 ਫੋਰਨ ਬੇਸਡ ਨੋਟਸ ਜਿਹੜੇ ਅਰਮੇਨੀਆ ਬੇਸਡ ਸੀਗੇ, ਸਾਜਨ ਮਸੀਹ ਅਤੇ ਮਨੀਸ਼ ਬੇਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਸਾਜਨ ਮਸੀਹ ਡਿਸਟ੍ਰਿਕਟ ਗੁਰਦਾਸਪੁਰ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਤੇ ਮਨੀਸ਼ ਬੇਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ISI ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ US ਬੇਸਡ ਹੈਪੀ ਪਾਸੀਆ ਜਿਹੜਾ ਉੱਥੇ ਡਿਟੇਨ ਹੋ ਗਿਆ ਹੈ, ਉਸ ਦੇ ਅਰਮੇਨੀਆ ਬੇਸਡ ਇੰਪੋਰਟੈਂਟ ਨੋਟ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕ੍ਰਾਈਮਸ ਦੇ ਵਿੱਚ, ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਬਟਾਲਾ ਦੇ ਵਿੱਚ ਮਰਡਰਸ, ਐਕਸਟੋਰਸ਼ਨਸ, ਗ੍ਰਨੇਡ ਅਟੈਕਸ ਇਨ ਅੰਮ੍ਰਿਤਸਰ। ਇਹ ਪਹਿਲੇ ਦੁਬਈ ਤੋਂ ਅਰਮੇਨੀਆ ਸ਼ਿਫਟ ਹੋ ਗਏ ਸੀ, ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਹਨਾਂ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰੋਮ ਮੁੰਬਈ ਅਲੋਂਗ ਵਿਦ ਦ ਸਪੋਰਟ ਆਫ ਸੈਂਟਰਲ ਏਜੰਸੀਜ਼।
ਜਲੰਧਰ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਏ ਕਿ ਉਨ੍ਹਾਂ ਨੂੰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਸਬੰਧੀ ਮਿਲੀਆਂ ਈਮੇਲਸ ਤੋਂ ਘਬਰਾਉਣ ਦੀ ਲੋੜ ਨਹੀਂ ਏ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਪੜਤਾਲ ਵਿਚ ਇਨ੍ਹਾਂ ਧਮਕੀਆਂ ਨੂੰ ਝੂਠੀਆਂ ਤੇ ਬੇਬੁਨਿਆਦ ਪਾਇਆ ਗਿਆ ਏ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ 11 ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਦੇ ਤੁਰੰਤ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਏ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਹੋਰਨਾਂ ਸੁਰੱਖਿਆ ਟੀਮਾਂ ਨੂੰ ਤੁਰੰਤ ਸਬੰਧਿਤ ਸਕੂਲਾਂ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਭੇਜ ਦਿੱਤਾ ਗਿਆ। ਪੰਜਾਬ ਵਿਚ ਵੱਧ ਰਹੀ ਠੰਡ ਦੇ ਮੱਦੇਨਜ਼ਰ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਚ 24 ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਐ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨਿਦਿਤਾ ਮਿੱਤਰਾ ਵੱਲੋਂ ਇਕ ਪੱਤਰ ਜਾਰੀ ਕਰਕੇ ਇਹ ਐਲਾਨ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਭਾਰਤੀ ਸਕੁਐਸ਼ ਟੀਮ ਨੂੰ ਪਹਿਲੀ ਵਾਰ ਸਕੁਐਸ਼ ਵਿਸ਼ਵ ਕੱਪ ਜਿੱਤਣ ਤੇ ਵਧਾਈ ਦਿੱਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਅਤੇ ਮਰਦਾਂ ਦੀ ਟੀਮ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਦੇਸ਼ ਨੂੰ ਮਾਣ ਦਵਾਇਆ ਏ। ਉਧਰ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਾਪਤੀ ਦੇਸ਼ ਲਈ ਇਕ ਮਾਣ ਵਾਲਾ ਪਲ ਏ ਅਤੇ ਖਿਡਾਰੀਆਂ ਦੀ ਵਿਲੱਖਣ ਹੁਨਰ, ਸਮਰਪਣ ਅਤੇ ਲਗਨ ਨੂੰ ਦਰਸਾਉਂਦਾ ਏ। ਉਨ੍ਹਾਂ ਕਿਹਾ ਕਿ ਇਸ ਸਕੁਐਸ਼ ਵਿਚ ਭਾਰਤ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰੇਗਾ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਾਰਤੀ ਸਕੁਐਸ਼ ਟੀਮ ਨੂੰ ਵਧਾਈ ਦਿੱਤੀ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਚ ਜਾਰਡਨ ਦੇ ਅੰਮਾਨ ਪਹੁੰਚ ਗਏ ਨੇ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹੈ ਕਿ ਵੋਟਰ ਸੂਚੀਆਂ ਤੋਂ ਜਾਲੀ ਵੋਟਰਾਂ ਨੂੰ ਹਟਾਉਣ ਲਈ ਵਿਸ਼ੇਸ਼ ਗਹਿਣ ਸੋਧ SIR ਕੀਤੀ ਗਈ। ਲੋਕ ਸਭਾ ਨੇ ਸਾਲ 2025-26 ਲਈ ਗ੍ਰਾਂਟਾਂ ਲਈ ਜ਼ਿਮਨੀ ਮੰਗਾਂ ਦੇ ਪਹਿਲੇ ਬੈਚ ਤੇ ਚਰਚਾ ਮੁੜ ਸ਼ੁਰੂ ਕੀਤੀ ਤੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ ਕਿ ਪਿਛਲੇ 11 ਸਾਲਾਂ ਵਿਚ ਦੇਸ਼ ਵਿਚ ਸੂਰਜੀ ਊਰਜਾ ਵਿਚ 46% ਦਾ ਵਾਧਾ ਹੋਇਆ ਹੈ। ਆਕਾਸ਼ਵਾਣੀ ਤੋਂ ਖਬਰਾਂ ਖਤਮ ਹੋਈਆਂ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸਵੇਰੇ 8:30 ਵਜੇ। ਨਮਸਕਾਰ।